ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੋ ਨਾਨਕ ਦੇਹੋ ਸੱਚਾ ਵਿਚਾਰੋ। ਮਹਾਰਾਜ, ਇਹ ਸੰਸਾਰ ਤਰਨਾ ਬੜਾ ਔਖਾ ਹੈ, ਅਤੇ ਦੱਸੋ ਇਸ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾਵੇ? ਤਾਂ ਸਤਿਗੁਰੂ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਆ, ਨਾਨਕ ਨਾਮ ਵਿਖਾਣੇ। ਭਾਈ, ਤੁਸੀਂ ਗੁਰੂ ਦੇ ਪਾਸੋਂ ਐਸੀ ਜੁਗਤ ਧਾਰਨ ਕਰੋ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਿਆਂ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਮਨ ਕਰਕੇ ਅਸੀਂ ਨਿਰਲੇਪ ਰਹਿਣਾ ਹੈ। ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਜਿਵੇਂ ਮੁਰਗਾਈ ਨੈ ਸਾਣੇ ਨਦੀ ਦੇ ਸਾਹਮਣੇ ਜਾਂਦੀ ਹੈ, ਪਰ ਉਸਦੇ ਖੰਭ ਨਹੀਂ ਗਿੱਲੇ ਹੁੰਦੇ, ਉਹ ਕਦੀ ਡੁੱਬਦੀ ਨਹੀਂ ਹੈ। ਇਸੇ ਤਰ੍ਹਾਂ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ, ਔਰ ਉਹ ਭਾਵੇਂ ਸੰਸਾਰ ਦੀ ਨਦੀ ਵਿੱਚ, ਇਸ ਮਾਇਆ ਰੂਪੀ ਨਦੀ ਵਿੱਚ ਵੀ ਉਹ ਵਿਚਰਦੇ ਨੇ, ਪਰ ਉਹਨਾਂ ਦੇ ਖੰਭ, ਉਹਨਾਂ ਦੇ ਅੰਦਰੋਂ ਸੰਕਲਪ ਵਿਕਲਪ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਹੋਣ ਕਰਕੇ ਕਦੀ ਭਿੱਜਦੇ ਨਹੀਂ, ਇਸੇ ਲਈ ਉਹ ਕਦੀ ਡੁੱਬਦੇ ਨਹੀਂ। ਸਤਿਗੁਰੂ ਕਹਿੰਦੇ ਨੇ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਮੁਰਗਾਈ ਪੰਛੀ ਪਾਣੀ ਵਿੱਚ ਰਹਿ ਕੇ ਭਿੱਜ ਰਹਿੰਦਾ ਹੈ, ਇਸੇ ਤਰ੍ਹਾਂ ਤੁਸੀਂ ਵੀ ਕਰ ਹੀ ਮਾਹੀ ਉਦਾਸ ਵਾਲੀ ਅਵਸਥਾ ਨੂੰ ਧਾਰਨ ਕਰੋ, ਅਤੇ ਫਿਰ ਤੁਹਾਨੂੰ ਵੀ ਇਹ ਸੰਸਾਰ ਅਤੇ ਮਾਇਆ ਕੁਝ ਨਹੀਂ ਕਰ ਸਕਦੇ। ਪਰ ਇਹ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ? ਸਤਿਗੁਰੂ ਨੇ ਉਹ ਵੀ ਦੱਸ ਦਿੱਤਾ, ਸੁਰਤ ਸ਼ਬਦ ਪਾਵ ਸਾਗਰ ਤਰੀਏ, ਉਹ ਹੈ ਸੁਰਤ ਸ਼ਬਦ ਦਾ ਸੁਮੇਲ। ਜਦੋਂ ਸੁਰਤ ਸ਼ਬਦ ਨਾਲ ਜੁੜ ਜਾਵੇਗੀ, ਤਾਂ ਫਿਰ ਤੁਹਾਨੂੰ ਇਹ ਅਵਸਥਾ ਪ੍ਰਾਪਤ ਹੋਵੇਗੀ, ਜੈਸੇ ਜਲ ਮੈਂ ਕਵਲ ਨਿਰਾਲੂ, ਮੁਰਗਾਈ ਨਾ ਸਾਣੇ। ਅਤੇ ਇਸ ਅਵਸਥਾ ਨੂੰ ਪ੍ਰਾਪਤ ਕਰਕੇ ਹੀ ਪਾਵ ਸਾਗਰ ਤਰੀਏ, ਸੰਸਾਰ ਸਮੁੰਦਰ ਤੋਂ ਤਰਿਆ ਜਾਂਦਾ ਹੈ। ਅਤੇ ਨਾਨਕ ਨਾਮ ਵਿਖਾਣੇ, ਹਜ਼ੂਰ ਕਹਿੰਦੇ, ਭਾਈ ਪਹਿਲਾਂ ਰਸਨਾ ਤੋਂ ਨਾਮ ਜਪੋ, ਅਤੇ ਫਿਰ ਹੌਲੀ ਹੌਲੀ ਉਹ ਨਾਮ ਤੁਹਾਡੇ ਅੰਦਰ ਜਾਵੇਗਾ, ਹੌਲੀ ਹੌਲੀ ਸੁਰਤ ਵਿੱਚ ਉਸਦਾ ਅੱਗੇ ਨਿਵਾਸ ਹੋਵੇਗਾ। ਜਦੋਂ ਸੁਰਤ ਸ਼ਬਦ ਦਾ ਸੁਮੇਲ ਹੋਇਆ, ਤਾਂ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਕਰ ਹੀ ਮਾਹੇ ਉਦਾਸ, ਵੀ ਘਰ ਵਿੱਚ ਰਹਿੰਦਿਆਂ ਹੀ ਫਿਰ ਉਦਾਸ ਹੋ ਕੇ ਵਿਚਰ ਸਕਦੇ ਹਾਂ।
ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿਨ ਬਲਿਹਾਰ ਜਾਸ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਵਾਹਿਗੁਰੂ ਦਾ ਸਵਾਦ ਆ ਗਿਆ ਹੈ, ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ, ਅਤੇ ਜਪਦਿਆਂ ਜਪਦਿਆਂ ਜਿਨ੍ਹਾਂ ਨੂੰ ਰਸ ਆ ਗਿਆ ਹੈ, ਹਾਂ ਤਿੰਨ ਬਲਿਹਾਰ ਜਾਸ, ਮੈਂ ਉਹਨਾਂ ਗੁਰਮੁਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ।
ਨਾਨਕ ਨਦਰੀ ਪਾਈਐ ਸੱਚ ਨਾਮ ਗੁਣ ਤਾਸ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੀ ਉਹ ਵਾਹਿਗੁਰੂ ਦਾ ਨਾਮ, ਸੱਚਾ ਨਾਮ, ਜੋ ਗੁਣਾਂ ਦਾ ਖਜ਼ਾਨਾ ਹੈ, ਸਾਰੇ ਗੁਣ ਵਾਹਿਗੁਰੂ ਦੇ ਨਾਮ ਦੇ ਵਿੱਚ ਆ ਜਾਂਦੇ ਨੇ। ਜਦੋਂ ਅਸੀਂ ਨਾਮ ਜਪਦੇ ਹਾਂ, ਉਹਦੇ ਵਿੱਚ ਸਤ ਵੀ, ਸੰਤੋਖ ਵੀ, ਦਇਆ ਵੀ, ਧਰਮ ਵੀ, ਵਿਚਾਰ ਸਭ ਕੁਛ ਆ ਜਾਂਦਾ। ਇਸ ਲਈ ਸੱਚ ਨਾਮ ਗੁਣਤਾਸ, ਸੱਚਾ ਨਾਮ ਗੁਣਾਂ ਦਾ ਖਜ਼ਾਨਾ ਹੈ, ਨਾਨਕ ਨਦਰੀ ਪਾਈ ਹੈ। ਪਰ ਮਿਲਦਾ ਕਿਵੇਂ ਹੈ? ਜਦੋਂ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ, ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਜਦੋਂ ਵਾਹਿਗੁਰੂ ਕਿਸੇ 'ਤੇ ਪ੍ਰਸੰਨ ਹੁੰਦਾ ਹੈ, ਅਤੇ ਫਿਰ ਉਹਨੂੰ ਪੂਰੇ ਗੁਰੂ ਦੇ ਨਾਲ ਮਿਲਾ ਦਿੰਦਾ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਵੇ, ਅਤੇ ਫਿਰ ਪੂਰੇ ਗੁਰੂ ਉਸਨੂੰ ਨਾਮ ਦ੍ਰਿੜ ਕਰਵਾ ਦਿੰਦੇ ਨੇ। ਜਦੋਂ ਨਾਮ ਦ੍ਰਿੜ ਹੋ ਗਿਆ, ਤਾਂ ਬਸ ਫਿਰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕਰ ਹੀ ਮਾਹੇ ਉਦਾਸ, ਅਤੇ ਫਿਰ ਹੋਰ ਕੁਝ ਵੀ ਪਿੱਛੇ ਨਹੀਂ ਰਹਿ ਜਾਂਦਾ।
ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਪਰਮਾਈ ਹੈ, ਮਨ ਹਿਰਦੈ ਕਪਟ ਕਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਦੂਸਰੇ ਸ਼ਬਦ ਦੇ ਅੰਦਰ ਫਿਰ ਉੱਤਮ ਬਖਤੇ ਦੁਆਰਾ ਮਨ ਨੂੰ ਹੀ ਸਿੱਖਿਆ ਦਿੱਤੀ ਹੈ, ਮਨ ਰੇ ਗ੍ਰਹਿ ਹੀ ਮਾਹੇ ਉਦਾਸ। ਪਰ ਕਾਰਨ ਉਹੀ ਹੈ, ਕਰ ਹੀ ਮਾਹੇ ਉਦਾਸ। ਇੱਥੇ ਕਹਿੰਦੇ ਨੇ ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਕਿ ਐ ਮਨਾ, ਤੂੰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਦਾਸ ਹੋ ਕੇ ਰਹਿਣਾ ਹੈ। ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਬਈ ਸੱਚਾ ਸੰਜਮ, ਅਤੇ ਕਰਨੀ ਦਾ ਅਰਥ ਹੈ ਵਾਹਿਗੁਰੂ ਦੀ ਭਗਤੀ, ਉਹੀ ਧਾਰਨ ਕਰਦਾ ਹੈ ਗੁਰਮੁਖ ਹੋਏ ਪ੍ਰਗਾਸ ਗੁਰੂ ਦੀ ਕਿਰਪਾ ਦੁਆਰਾ ਜਿਹਦੇ ਅੰਦਰ ਦੈਵੀ ਗਿਆਨ ਦਾ ਅਤੇ ਗੁਰਬਾਣੀ ਦੀ ਸਿੱਖਿਆ ਦਾ ਚਾਨਣ ਹੋ ਜਾਂਦਾ ਹੈ। ਉਹ ਸੱਚਾ ਸੰਜਮ ਕਿਹੜਾ ਹੈ? ਸੱਚਾ ਸੰਜਮ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ। ਇਹ ਗੁਰਸਿੱਖੀ ਦਾ ਸੱਚਾ ਸੰਜਮ ਹੈ। ਜਤ ਸਾ ਅਤੇ ਪਤੀ ਬ੍ਰਤ ਧਰਮ ਦੇ ਵਿੱਚ ਰਹਿਣਾ ਅਤੇ ਕਰਨੀ ਹੈ ਸੇਵਾ ਅਤੇ ਭਗਤੀ ਗ੍ਰਸਥ ਵਿੱਚ ਰਹਿ ਕੇ ਅਤੇ ਜਿਹੜੇ ਗ੍ਰਸਥ ਦੇ ਅਸੂਲਾਂ ਦੀ ਪਾਲਣਾ ਕਰਨੀ, ਸੱਚਾ ਸੰਜਮ, ਪਤੀ ਬ੍ਰਤ, ਸਤੀ ਬ੍ਰਤ ਧਰਮ ਰੱਖਣਾ ਅਤੇ ਨਾਲ ਭਗਤੀ ਕਰਨੀ, ਇਹ ਉਹੀ ਕਰ ਸਕਦਾ ਹੈ ਗੁਰਮੁਖ ਹੋਏ ਪ੍ਰਗਾਸ ਗੁਰੂ ਦੀ ਕਿਰਪਾ ਦੁਆਰਾ ਜਿਹਦੇ ਮਨ ਦੇ ਅੰਦਰ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਲੋਹਣ ਬਹੁਤ ਸਾਰੇ ਭੇਖੀ ਲੋਕ ਨੇ ਜਿਹੜੇ ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ ਬਣ ਜਾਂਦੇ ਨੇ, ਔਰ ਉਹਨਾਂ ਦਾ ਇਹ ਖਿਆਲ ਹੈ ਵੀ ਭੇਖਾਂ ਦੇ ਨਾਲ ਹੀ ਸ਼ਾਇਦ ਰੱਬ ਮਿਲ ਜਾਵੇਗਾ, ਪਰ ਨਹੀਂ, ਸਤਿਗੁਰੂ ਨੇ ਭੇਖਵਾਦ ਦਾ ਖੰਡਨ ਕੀਤਾ ਹੈ। ਇਹਦੀ ਥਾਂ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਬਾਣੀ ਅਤੇ ਬਾਣੀ ਦੀ ਰਹਿਤ ਬਖਸ਼ੀ ਹੈ। ਬਈ ਤੂੰ ਬਾਣੀ ਅਤੇ ਬਾਣੀ ਦੀ ਰਹਿਤ ਨੂੰ ਧਾਰਨ ਕਰਨਾ, ਹੋਰ ਕੋਈ ਪਖੰਡ ਨਹੀਂ ਕਰਨਾ। ਲੋਹਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਬਹੁ ਭੇਖ ਕਰ ਭਰਮਾਈਏ ਮਨ ਹਿਰਦੈ ਕਪਟ ਕਮਾਏ। ਬਹੁਤ ਸਾਰੇ ਭੇਖੀ ਲੋਕ ਐਸੇ ਨੇ ਜਿਹੜੇ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਭਰਮਾਈਏ ਉਹ ਇੱਧਰ ਉੱਧਰ ਭਰਮਦੇ ਫਿਰਦੇ ਨੇ। ਮਨ ਹਿਰਦੈ ਕਪਟ ਕਮਾਏ, ਉਹਨਾਂ ਦੇ ਮਨ ਅਤੇ ਹਿਰਦੇ ਵਿੱਚ ਕਪਟ ਹੁੰਦਾ ਹੈ, ਛਲ ਹੁੰਦਾ ਹੈ, ਕਿਸੇ ਨਾਲ ਕੋਈ ਠੱਗੀ ਧੋਖਾ ਕਰਨ ਦੀ ਭਾਵਨਾ ਹੁੰਦੀ ਹੈ ਅਤੇ ਫਿਰ ਉਹ ਕਪਟ ਕਰਦੇ ਵੀ ਹਨ। ਬਹੁਤ ਸਾਰੇ ਇਹੋ ਜਿਹੇ ਭੇਖੀ ਲੋਕ ਨੇ, ਪਖੰਡੀ ਲੋਕ ਨੇ, ਅਤੇ ਉਹ ਕਈ ਤਰ੍ਹਾਂ ਦੀਆਂ ਪਖੰਡਬਾਜ਼ੀਆਂ ਕਰ ਕਰਕੇ, ਕਈ ਤਰ੍ਹਾਂ ਦੇ ਆਡੰਬਰ ਬਣਾ ਬਣਾ ਕੇ ਅਤੇ ਮਨ ਅਤੇ ਹਿਰਦੇ ਵਿੱਚ ਕਪਟ ਧਾਰਨ ਕਰਕੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਹਨ।
ਹਰ ਕਾ ਮਹਿਲ ਨਾ ਪਾਵੇ ਮਰ ਵਿਸਤਾ ਮਾਹੇ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਭੇਖੀ ਬੰਦਾ ਹੈ, ਪਖੰਡੀ ਆਦਮੀ ਹੈ, ਹਰ ਕਾ ਮਹਿਲ ਨਾ ਪਾਵੇ, ਉਹ ਕਦੇ ਵਾਹਿਗੁਰੂ ਦਾ ਮਹਿਲ ਸੱਚਖੰਡ ਨਹੀਂ ਪ੍ਰਾਪਤ ਕਰ ਸਕਦਾ, ਅਤੇ ਫਿਰ ਮਹਾਰਾਜ ਉਹ ਜਾਂਦਾ ਕਿੱਥੇ ਹੈ? ਮਰ ਵਿਸ਼ਟਾ ਮਾਹੇ ਸਮਾਏ, ਉਹ ਮਰ ਕੇ ਵਿਸ਼ਟਾ ਗੰਦਗੀ ਵਿੱਚ ਹੀ ਜਾ ਕੇ ਸਮਾਉਂਦੇ, ਭਾਵ ਉਸਨੂੰ ਨਰਕਾਂ ਦਾ ਗੰਦਗੀ ਦਾ ਹੀ ਜਾ ਕੇ ਕੀੜਾ ਬਣਨਾ ਪੈਂਦਾ ਹੈ।
ਮਨ ਰੇ ਗ੍ਰਹੀ ਮਾਹੇ ਉਦਾਸ, ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ। ਰਹਾਉ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਘਰੇ ਮੈਂ ਪਾਏ।
ਰਹਾਓ ਬਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਹਨਾਂ ਗੁਰਮੁਖਾਂ ਨੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰ ਕਾ ਸ਼ਬਦ ਮਨ ਜੀਤਿਆ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ, ਗੁਰੂ ਕੇ ਸ਼ਬਦ ਦੁਆਰਾ ਸਿੱਖਿਆ ਗ੍ਰਹਿਣ ਕਰਕੇ ਮਨ ਜੀਤਿਆ, ਇਸ ਮਨ ਨੂੰ ਜਿੱਤ ਲਿਆ। ਇਹਦਾ ਮਤਲਬ ਇਹ ਹੈ ਸਾਡਾ ਮਨ ਆਵਾ ਗਾਉਣ ਹੀ ਇੱਧਰ ਉੱਧਰ ਦੌੜਿਆ ਫਿਰਦਾ। ਕਬਹੂੰ ਜੀਰਾ ਊਬ ਚੜ੍ਹਤ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਣਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਅਤੇ ਜਿਹੜੇ ਗੁਰਮੁਖ ਨੇ ਜਦੋਂ ਵੀ ਉਹਨਾਂ ਦਾ ਮਨ ਬਾਹਰ ਨੂੰ ਦੌੜਦਾ ਹੈ ਨਾ, ਅਤੇ ਫਿਰ ਉਹ ਗੁਰੂ ਕੇ ਸ਼ਬਦ ਦੁਆਰਾ ਮਨ ਨੂੰ ਪਿੱਛੇ ਮੋੜਦੇ ਨੇ। ਮਨ ਲੋਚੈ ਬੁਰਿਆਈਆਂ ਗੁਰਸ਼ਬਦ ਦੀ ਇਹ ਮਨ ਹੋੜੀਏ, ਜਦੋਂ ਮਨ ਬੁਰਿਆਈਆਂ ਦੇ ਵੇਗ ਦੇ ਵਿੱਚ ਰੁੜਦਾ ਹੈ ਤਾਂ ਗੁਰੂ ਕੇ ਸ਼ਬਦ ਦੁਆਰਾ ਇਸ ਨੂੰ ਬਾਹਰ ਕੱਢਣਾ ਚਾਹੀਦਾ। ਇਉਂ ਗੁਰਮੁਖਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਜਿੱਤ ਲਿਆ। ਮਨ ਨੂੰ ਜਿੱਤਣ ਤੋਂ ਮੁਰਾਦ ਹੈ ਵੀ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਸਨ, ਮਨ ਦੇ ਸੰਕਲਪ ਵਿਕਲਪ ਸਨ, ਜਾਂ ਮਨ ਦੇ ਕਈ ਤਰ੍ਹਾਂ ਦੇ ਫੁਰਨੇ ਸਨ, ਉਹਨਾਂ ਨੂੰ ਵਸ ਕਰ ਲਿਆ। ਗਤ ਮੁਕਤ ਕਰੈ ਮਹਿ ਪਾਏ, ਅਤੇ ਫਿਰ ਉਹਨਾਂ ਨੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਗਤ ਦਾ ਅਰਥ ਹੈ ਯਥਾਰਥ ਅਵਸਥਾ ਅਤੇ ਨਾਲ ਹੀ ਬੰਧਨਾਂ ਤੋਂ, ਮੁਕਤ ਦਾ ਅਰਥ ਹੈ ਬੰਧ ਖਲਾਸੀ, ਛੁਟਕਾਰਾ ਹਾਸਲ ਕਰ ਲਿਆ ਹੈ।
ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ।
ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੀ ਸਤਸੰਗਤ ਦੇ ਮੇਲ ਵਿੱਚ ਆਪਣੇ ਆਪ ਨੂੰ ਮਿਲਾ ਕੇ ਹਰ ਕਾ ਨਾਮ ਧਿਆਈਐ, ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਆਪ ਜੀਵਨ ਮੁਕਤ ਹੋ ਗਏ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰਕੇ ਮਨ ਨੂੰ ਜਿੱਤਿਆ ਹੋਇਆ ਹੈ, ਮਨ ਜੀਤਾ ਜਗ ਜੀਤ, ਐਸੇ ਮਹਾਂਪੁਰਖਾਂ ਦੀ ਸੰਗਤ ਦੇ ਮੇਲ ਵਿੱਚ ਮਿਲਾ ਕੇ ਸਾਨੂੰ ਆਪ ਨੂੰ ਵੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ।
ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਡਾ ਹੋਰ ਬਹੁਤ ਵੱਡਾ ਭੁਲੇਖਾ ਦੂਰ ਕਰਦੇ ਹਨ। ਬਹੁਤ ਸਾਰੇ ਇਹੋ ਜਿਹੇ ਵੀ ਦੁਨੀਆਂ ਵਿੱਚ ਲੋਕ ਨੇ ਜਿਹੜੇ ਅਕਸਰ ਇਹ ਗੱਲ ਕਹਿੰਦੇ ਨੇ, ਬਈ ਜੋ ਤੁਹਾਡੇ ਮਨ ਦੀ ਇੱਛਾ ਹੈ ਨਾ, ਜੋ ਤੁਹਾਡੇ ਮਨ ਦੇ ਵਿੱਚ ਕੋਈ ਵਾਸ਼ਨਾ ਹੈ, ਉਹਨੂੰ ਤੁਸੀਂ ਪੂਰੀ ਕਰੋਗੇ ਤਾਂ ਹੀ ਤੁਹਾਡੇ ਮਨ ਨੂੰ ਸ਼ਾਂਤੀ ਆ ਸਕਦੀ ਹੈ। ਪਰ ਸਤਿਗੁਰੂ ਕਹਿੰਦੇ ਭਾਈ ਨਹੀਂ, ਜੇ ਲੱਖ ਇਸਤਰੀਆਂ ਭੋਗ ਕਰੇ। ਬਹੁਤ ਸਾਰੇ ਲੋਕ ਇਹ ਵਿਕਾਰ ਅਤੇ ਵਿਚਾਰ ਦੇ ਵਿੱਚ ਵੀ ਪਰਵਿਰਤ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਜੇ ਮਨੁੱਖ ਲੱਖਾਂ ਹੀ ਇਸਤਰੀਆਂ ਦੇ ਨਾਲ ਭੋਗ ਮੈਥਨ ਕਰ ਲਵੇ, ਕਾਮ ਚੇਸ਼ਟਾ ਕਰ ਲਵੇ, ਭਾਵ ਚਾਹੇ ਜਿੰਨਾ ਮਰਜ਼ੀ ਵਿਸ਼ਿਆਂ ਦੇ ਪਦਾਰਥਾਂ ਦੇ ਭੋਗ ਭੋਗ ਲਵੇ, ਅਤੇ ਇਹਦੇ ਨਾਲ ਹੀ ਨਵਖੰਡ ਰਾਜ ਕਮਾਹੇ। ਅਤੇ ਨਵਖੰਡ ਦਾ ਅਰਥ ਹੈ ਇਹ ਜਿਹੜੀ ਧਰਤੀ ਦੇ ਨੌਂ ਹਿੱਸੇ ਨੇ, ਭਾਵ ਸਾਰੀ ਧਰਤੀ ਦਾ ਰਾਜ ਵੀ ਕਰ ਲਵੇ ਅਤੇ ਰਾਜਾ ਹੋ ਕੇ ਅਤੇ ਲੱਖਾਂ ਇਸਤਰੀਆਂ ਦੇ ਨਾਲ ਵੀ ਇਸ ਤਰ੍ਹਾਂ ਭੋਗ ਵਿਲਾਸ ਕਰ ਲਵੇ।
ਸਤਿਗੁਰ ਸੁਖ ਨਾ ਪਾਵੇ ਫਿਰ ਜੋਨੀ ਪਾਏ।
ਕੀ ਇਹਦੇ ਨਾਲ ਮਨ ਕਿਸੇ ਦਾ ਰੱਜ ਸਕਦਾ ਹੈ? ਜੇ ਲੱਖਾਂ ਇਸਤਰੀਆਂ ਦੇ ਨਾਲ ਵੀ ਕੋਈ ਆਦਮੀ ਭੋਗ ਕਰੇ, ਕੀ ਉਹਦਾ ਮਨ ਰੱਜ ਜਾਂਦਾ ਹੈ? ਕਦੀ ਵੀ ਨਹੀਂ। ਬਿਨ ਸਤਿਗੁਰ ਸੁਖ ਨਾ ਪਾਵੀ, ਹਜ਼ੂਰ ਕਹਿੰਦੇ ਪਾਏ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਉਹ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦਾ, ਬਲਕਿ ਫਿਰ ਜੋਨੀ ਪਾਏ। ਅਤੇ ਜਿਸ ਤਰ੍ਹਾਂ ਉਹਦੀਆਂ ਕੋਈ ਕਿਰਿਆਵਾਂ ਹੁੰਦੀਆਂ ਨੇ, ਜਿਹੋ ਜਿਹੀਆਂ ਵਾਸ਼ਨਾਵਾਂ ਹੁੰਦੀਆਂ ਨੇ, ਉਹਨਾਂ ਦੇ ਅਨੁਸਾਰ ਫਿਰ ਜੋਨੀ ਪਾਏ, ਉਹ ਮੁੜ ਕੇ ਹੋਰ ਕਈ ਜੂਨਾਂ ਦੇ ਵਿੱਚ ਜਾ ਕੇ ਪੈਂਦਾ ਹੈ। ਇਹਦਾ ਮਤਲਬ ਇਹ ਹੈ ਵੀ ਬਿਨਾਂ ਗੁਰੂ ਤੋਂ ਨਾ ਤਾਂ ਮਨ ਨੂੰ ਸ਼ਾਂਤੀ ਆਉਂਦੀ ਹੈ, ਅਤੇ ਨਾ ਹੀ ਕਦੇ ਜੂਨਾਂ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਹੈ, ਨਾ ਹੀ ਆਵਾਗਮਨ ਮੁੱਕਦਾ ਹੈ, ਅਤੇ ਨਾ ਹੀ ਆਤਮਕ ਸੁੱਖ ਦੀ ਕਦੇ ਪ੍ਰਾਪਤੀ ਹੋ ਸਕਦੀ ਹੈ।
ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਤਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਗੁਰਮੁਖਾਂ ਨੇ ਹਰ ਹਾਰ ਕੰਠ ਜਿਨੀ ਪਹਿਰਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਹਾਰ ਆਪਣੇ ਗਲ ਦੇ ਵਿੱਚ ਪਾਇਆ ਹੈ, ਗੁਰ ਚਰਨੀ ਚਿੱਤ ਲਾਏ ਅਤੇ ਹਮੇਸ਼ਾ ਲਈ ਗੁਰੂ ਚਰਨਾਂ ਦੇ ਵਿੱਚ ਚਿੱਤ ਜੋੜੀ ਰੱਖਦੇ ਨੇ। ਸਿਮਰਨ ਦਾ ਹਾਰ ਕਿਹੜਾ ਹੈ? ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ 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 ਜਪਣਾ, ਕੋਈ ਵੀ ਸਵਾਸ ਖਾਲੀ ਨਾ ਜਾਣ ਦੇਣਾ। ਇਹ ਮਾਨੋ ਜਿਨ੍ਹਾਂ ਨੇ ਆਪਣੇ ਗਲ ਦੇ ਵਿੱਚ ਸਵਾਸ ਗ੍ਰਾਸ ਸਿਮਰਨ ਦਾ ਹਾਰ ਪਾਇਆ ਹੋਇਆ ਅਤੇ ਹਮੇਸ਼ਾ ਲਈ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਹਨ, ਉਹਨਾਂ ਦੀ ਅਵਸਥਾ ਕਿੰਨੀ ਉੱਚੀ ਹੋ ਜਾਂਦੀ। ਹਜ਼ੂਰ ਅੱਗੇ ਫਰਮਾਉਂਦੇ ਹਨ,
ਤਿਨਾ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਤਿਲ ਨਾ ਤਮਾਏ।
ਅਤੇ ਫਿਰ ਉਹਨਾਂ ਗੁਰਮੁਖਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਤੁਰੀਆਂ ਫਿਰਦੀਆਂ ਨੇ, ਪਰ ਹੈਰਾਨੀ ਦੀ ਗੱਲ ਇਹ ਹੈ ਉਹਨਾਂ ਤਿਲ ਨਾ ਤਮਾਏ, ਪਰ ਉਹਨਾਂ ਨੂੰ ਤਿਲ ਜਿੰਨੀ ਵੀ ਉਹਨਾਂ ਦੀ ਤਮਾ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਉਹ ਰਿੱਧੀਆਂ ਸਿੱਧੀਆਂ ਤੋਂ ਵੀ ਬੇਪਰਵਾਹ ਰਹਿੰਦੇ ਨੇ, ਕਿਉਂਕਿ ਰਿੱਧੀਆਂ ਸਿੱਧੀਆਂ ਵੀ ਤਾਂ ਕਲਯੁੱਗ ਦੀ ਸਮੱਗਰੀ ਹੈ ਨਾ। ਪਿੱਛੇ ਤੁਸਾਂ ਸੁਣਿਆ ਸੀ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ। ਇਹ ਚੀਜ਼ਾਂ ਵੀ ਵਾਹਿਗੁਰੂ ਨੂੰ ਭੁਲਾਉਣ ਵਾਲੀਆਂ ਨੇ, ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਬਿਨ ਨਾਵੈ ਪਹਿਨਣ ਖਾਣ ਸਾਹਿਬ ਬਾਦ ਹੈ ਤੈਗ ਸਿੱਧੀ ਤੈਗ ਕਰਾਮਾਤ। ਉਹ ਸਿੱਧੀ ਨੂੰ ਵੀ ਅਤੇ ਕਰਾਮਾਤ ਨੂੰ ਵੀ ਤਰਕਾਰ ਆਖਿਆ ਹੈ। ਹਜ਼ੂਰ ਕਹਿੰਦੇ ਨੇ ਉਹਨਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਫਿਰਦੀਆਂ ਨੇ, ਕਿਉਂਕਿ ਜਿਹੜਾ ਸੂਰਜ ਵੱਲ ਨੂੰ ਮੂੰਹ ਕਰਕੇ ਤੁਰੇ ਨਾ, ਅਤੇ ਉਹਦੀ ਛਾਂ ਉਹਦੇ ਪਿੱਛੇ ਪਿੱਛੇ ਹੀ ਆਉਂਦੀ ਹੈ। ਜੇ ਕੋਈ ਉਧਰ ਪਿੱਠ ਕਰ ਲਵੇ ਤਾਂ ਫਿਰ ਉਹ ਛਾਂ ਅੱਗੇ ਅੱਗੇ ਦੌੜਦੀ ਹੈ। ਇਸੇ ਤਰ੍ਹਾਂ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੀਆਂ ਨੇ, ਪਰ ਉਹਨਾਂ ਤਿਲ ਨਾ ਤਮਾਏ, ਪਰ ਉਹਨਾਂ ਨੂੰ ਤਿਲ ਜਿੰਨੀ ਵੀ ਤਮਾ ਇੱਛਾ ਨਹੀਂ ਹੁੰਦੀ, ਉਹ ਹਮੇਸ਼ਾ ਲਈ ਰਿਧੀਆਂ ਸਿੱਧੀਆਂ ਤੋਂ ਬੇਪਰਵਾਹ ਰਹਿੰਦੇ ਹਨ।
ਜੋ ਪ੍ਰਭ ਭਾਵ ਹੈ ਸੋ ਥੀਐ ਅਵਰ ਨ ਕਰਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਸੋ ਥੀਐ, ਅਤੇ ਭਾਈ ਉਹੀ ਹੁੰਦਾ ਅਤੇ ਉਹੀ ਹੋਵੇਗਾ। ਅਵਰ ਨਾ ਕਰਨਾ ਜਾਏ ਅਤੇ ਵਾਹਿਗੁਰੂ ਦੇ ਪਾਣੇ ਤੋਂ ਬਾਹਰ ਹੋਰ ਕੁਝ ਵੀ ਕਿਸੇ ਪਾਸੋਂ ਨਹੀਂ ਕੀਤਾ ਜਾ ਸਕਦਾ।
ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਦਾਸ ਵਾਹਿਗੁਰੂ ਜੀ ਆਪ ਜੀ ਦਾ ਨਾਮ ਲੈ ਕੇ ਜੀ ਰਿਹਾ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਪੰਜਵੇਂ ਗੁਰਦੇਵ ਦੇ ਵੀ ਬਚਨ ਨੇ, ਮਰਨੰਗ ਵਿਸਰਨੰਗ ਗੋਬਿੰਦਾ ਹੈ, ਜੀਵਨੰਗ ਹਰ ਨਾਮ ਤੇ ਆਵਣ ਹੈ। ਅਸਲੀ ਜੀਵਨ ਅਤੇ ਮੌਤ ਕੀ ਹੈ? ਅਸਲੀ ਜੀਵਨ ਹੈ ਵਾਹਿਗੁਰੂ ਦਾ ਸਿਮਰਨ, ਅਤੇ ਮੌਤ ਹੈ ਵਾਹਿਗੁਰੂ ਪਰਮੇਸ਼ਰ ਦਾ ਵਿਸਿਮਰਨ। ਹਜ਼ੂਰ ਕਹਿੰਦੇ ਨੇ, ਮੈਂ ਤੇ ਤੇਰੇ ਨਾਮ ਨੂੰ ਲੈ ਕੇ ਜੀ ਰਿਹਾ ਹਾਂ, ਹਰ ਦੇਵੋ ਸਹਿਜ ਸੁਭਾਏ। ਹੇ ਵਾਹਿਗੁਰੂ ਜੀ, ਤੁਸੀਂ ਸੁਤੇ ਸਿੱਧ ਹੀ ਸਿਮਰਨ ਦੀ ਬਖਸ਼ਿਸ਼ ਕਰੋ, ਭਾਵ ਬਿਨਾਂ ਯਤਨ ਕੀਤਿਆਂ ਹਰ ਵੇਲੇ ਸਿਮਰਨ ਹੁੰਦਾ ਰਹੇ, ਆਪਣੇ ਆਪ ਹੀ ਸੁਤੇ ਸਿੱਧ ਹੀ ਸਿਮਰਨ ਹੋਵੇ। ਇਹ ਦਾਅ ਤੁਸੀਂ ਮੈਨੂੰ ਬਖਸ਼ਿਸ਼ ਕਰ ਦਿਓ, ਅਥਵਾ ਹਰ ਦੇਵੋ ਸਹਿਜ ਸੁਭਾਏ। ਅਤੇ ਮਹਾਰਾਜ, ਇੱਕ ਤਾਂ ਮੈਨੂੰ ਨਾਮ ਦੇ ਦਿਓ, ਅਤੇ ਦੂਸਰਾ ਸਹਿਜ ਸੁਭਾਏ ਦਾ ਅਰਥ ਹੈ ਸ਼ਾਂਤੀ ਸੁਭਾਅ ਵੀ ਬਖਸ਼ਿਸ਼ ਕਰ ਦਿਓ। ਇਹ ਨਾ ਹੋਵੇ ਵੀ ਨਾਮ ਜਪਦਿਆਂ ਅਤੇ ਮਨ ਉਤਾਵਲਾ ਹੋਵੇ, ਮਨ ਕਾਲਾ ਪੈ ਜਾਵੇ। ਨਹੀਂ, ਸਹਿਜ ਸੁਭਾਏ ਦਾ ਅਰਥ ਹੈ ਸ਼ਾਂਤ ਸੁਭਾਅ ਵੀ ਨਾਲ ਹੀ ਬਖਸ਼ਿਸ਼ ਕਰ ਦਿਓ।
ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸੀ ਕਾ ਸਭ ਕੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਹਿਲੇ ਕਰ ਸੁਰਤਾਲ ਦੇ ਅੰਦਰ ਵੀ ਪਹਿਲੇ ਦੋ ਸ਼ਬਦ ਵੀ ਕਰ ਪਹਿਲੇ ਵਿੱਚ ਹੀ ਸਨ, ਪਰ ਇਹ ਜਿਹੜਾ ਹੁਣ ਅਗਲਾ ਸ਼ਬਦ ਹੈ ਇਹ ਵੀ ਪਹਿਲੇ ਕਰ ਸੁਰਤਾਲ ਦੇ ਵਿੱਚ ਹੀ ਗੁਰੂ ਮਹਾਰਾਜ ਨੇ ਗਾਵਿਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਨੇ, ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਪਹਿਲਾਂ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ ਪਿਛਲੇ ਦੋ ਸ਼ਬਦਾਂ ਦੇ ਅੰਦਰ, ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਇਹ ਪਾਵਨ ਪਵਿੱਤਰ ਵਾਕ ਉਚਾਰਨ ਕਰ ਰਹੇ ਹਨ, ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਕਿ ਇਹ ਮੇਰੇ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਮੈਨੂੰ ਹੋਰ ਕੋਈ ਆਸਰਾ ਨਹੀਂ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ, ਵੀ ਜਿਹੜਾ ਸਤਿਗੁਰੂ ਹੈ ਸੱਚ, ਉਹ ਸਦਾ ਸਿਰ ਰਹਿਣ ਵਾਲਾ ਹੈ ਅਤੇ ਪ੍ਰਭੂ ਸਮਰੱਥ ਹੈ ਅਤੇ ਮਹਾਨ ਨਿਰਮਲਾ ਪਵਿੱਤਰ ਸਰੂਪ ਹੈ। ਸ਼ਬਦ ਮਿਲਾਵਾ ਹੋਏ, ਗੁਰੂ ਕੇ ਸ਼ਬਦ ਦੁਆਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੁੰਦੇ, ਦੇਹ ਮਿਲਾਵਾ ਹੋਤਨੇ ਸ਼ਬਦ ਮਿਲਾਵਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਇਹ ਗੱਲ ਸਪਸ਼ਟ ਕੀਤੀ ਹੈ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਵੀ ਦੇਹ ਧਾਰੀ ਗੁਰੂ ਦੀ ਲੋੜ ਹੁੰਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਸ਼ਬਦ ਮਿਲਾਵਾ ਹੋਏ, ਸ਼ਬਦ ਨਾਲ ਮਿਲਾਪ ਹੁੰਦਾ, ਤੁਸੀਂ ਸ਼ਬਦ ਦੀ ਕਮਾਈ ਕਰੋ। ਕਲਗੀਧਰ ਪਾਤਸ਼ਾਹ ਨੇ ਵੀ ਇਹੀ ਸਿੱਖਿਆ ਸਾਨੂੰ ਬਖਸ਼ੀ ਸੀ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹ। ਸ਼ਬਦ ਵਿੱਚੋਂ ਹੀ ਪ੍ਰਾਪਤੀ ਹੁੰਦੀ ਹੈ, ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਸੱਚਾ ਹੈ, ਸਮਰੱਥ ਹੈ ਅਤੇ ਨਿਰਮਲਾ ਪਵਿੱਤਰ ਤੀਰਥ ਹੈ। ਗੁਰੂ ਕੇ ਸ਼ਬਦ ਦੁਆਰਾ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਲੋਹਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਗੁਰਮੁਖੋ, ਜਿਸ ਦੀ ਸਰਕਾਰ ਹੋਵੇ, ਇਹ ਜਿਹੜਾ ਸਰਕਾਰ ਸ਼ਬਦ ਹੈ, ਜੇ ਤੇ ਰਾਰੇ ਨੂੰ ਸਿਹਾਰੀ ਹੋਵੇ ਫਿਰ ਸਿਰ ਕਾਰ ਵੱਖ ਵੱਖ ਪਾਠ ਕੀਤਾ ਜਾਂਦਾ, ਅਤੇ ਜੇ ਰਾਰਾ ਮੁਕਤਾ ਹੋਵੇ ਫਿਰ ਪਾਠ ਇਕੱਠਾ ਹੀ ਹੁੰਦਾ। ਜਿਸ ਹੀ ਕੀ ਸਰਕਾਰ ਹੈ, ਸਰਕਾਰ ਦਾ ਅਰਥ ਹੈ ਜਿਸ ਦੀ ਹਕੂਮਤ ਹੁੰਦੀ ਹੈ, ਜਿਸ ਦੀ ਬਾਦਸ਼ਾਹੀ ਹੁੰਦੀ ਹੈ, ਅਤੇ ਆਪਾਂ ਵੀ ਅਕਸਰ ਸਰਕਾਰ ਕਹਿ ਦਿੰਦੇ ਹਾਂ, ਫਲਾਨੇ ਦੀ ਹੁਣ ਸਰਕਾਰ ਬਣੀ ਹੋਈ ਹੈ। ਜਿਸ ਹੀ ਕੀ ਸਰਕਾਰ ਹੈ, ਹਜ਼ੂਰ ਕਹਿੰਦੇ ਭਾਈ ਜਿਸ ਦੀ ਸਰਕਾਰ ਹੋਵੇ, ਜਿਸ ਦੀ ਹਕੂਮਤ ਹੋਵੇ, ਜਿਸ ਦੀ ਬਾਦਸ਼ਾਹਤ ਹੋਵੇ ਤਿਸੀ ਹੀ ਕਾ ਸਭ ਕੋਈ, ਬਈ ਸਭ ਕੋਈ ਉਸੇ ਦਾ ਹੀ ਹੁਕਮ ਮੰਨਦਾ ਹੈ। ਕਿਉਂਕਿ ਆਮ ਇਹ ਇੱਕ ਸਾਡੀ ਪੁਰਾਣੀ ਕਹਾਵਤ ਵੀ ਹੈ, ਜਿਸ ਕਾ ਰਾਜ ਉਸੀ ਕਾ ਤੇਜ, ਵੀ ਜਿਸ ਦਾ ਰਾਜ ਹੁੰਦਾ ਉਸੇ ਦਾ ਹੀ ਤੇਜ ਚੱਲਦਾ ਹੈ। ਕਹਿੰਦੇ ਨੇ ਹੇਮੂ ਬਾਣੀਏ ਨੇ ਆਪਣੀਆਂ ਚਮਦੀਆਂ ਵੀ ਚਲਾ ਦਿੱਤੀਆਂ ਸਨ। ਇਹ ਇੱਕ ਅੰਗੀ ਦ੍ਰਿਸ਼ਟਾਂਤ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜਿਸ ਦੀ ਬਈ ਸਰਕਾਰ ਹੋਵੇ, ਜਿਸ ਦੀ ਵਜ਼ਾਰਤ ਹੋਵੇ, ਜਿਸ ਦੀ ਪਾਤਸ਼ਾਹੀ ਹੋਵੇ, ਤਿਸੀ ਹੀ ਕਾ ਸਭ ਕੋਈ, ਭਾਈ ਸਭ ਕੁਝ ਉਸੇ ਦਾ ਹੀ ਹੁੰਦਾ ਹੈ। ਉਹ ਸਭ ਨੂੰ ਸਭ ਚੀਜ਼ਾਂ ਦਾ ਅਤੇ ਸਾਰੀ ਦੁਨੀਆਂ ਦਾ ਆਪਣੇ ਆਪ ਨੂੰ ਮਾਲਕ ਹੀ ਸਮਝਦਾ ਹੈ।
ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਇਹ ਗੱਲ ਸਾਨੂੰ ਸਮਝਾ ਰਹੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਅਸਲੀ ਪਾਤਸ਼ਾਹੀ ਹੈ, ਜੋ ਕਦੇ ਡੁੱਲਣ ਵਾਲੀ ਨਹੀਂ ਹੈ। ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਬਈ ਤੁਸੀਂ ਹੀ ਕਾ ਸਭ ਕੋਈ। ਜੇ ਵਾਹਿਗੁਰੂ ਦੀ ਸਰਕਾਰ ਹੈ, ਪਾਤਸ਼ਾਹੀ ਉਹਦੀ ਅਡੋਲ ਹੈ, ਅਤੇ ਫਿਰ ਬਈ ਉਹਦਾ ਹੀ ਹੁਕਮ ਸਭ 'ਤੇ ਚੱਲਦਾ ਹੈ। ਗੁਰਮੁਖ ਕਾਰ ਕਮਾਵਣੀ, ਅਤੇ ਭਾਈ ਜਿਹੜੇ ਗੁਰਮੁਖ ਨੇ ਉਹਨਾਂ ਨੇ ਗੁਰੂ ਦੁਆਰਾ ਕਾਰ ਸੇਵਾ ਭਗਤੀ ਦੀ ਕਮਾਉਣੀ ਕੀਤੀ ਹੈ। ਸੱਚ ਘੱਟ ਪ੍ਰਗਟ ਹੋਏ, ਅਤੇ ਫਿਰ ਉਹਨਾਂ ਦੇ ਘੱਟ ਹਿਰਦੇ ਵਿੱਚ ਵੀ ਸੱਚ ਪ੍ਰਗਟ ਹੋ ਜਾਂਦਾ। ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਨਾਮ ਅਤੇ ਉਹਦਾ ਗਿਆਨ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ।
ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ।
ਲਓ, ਜਿਸ ਦੇ ਅੰਦਰ ਪਾਈ ਸੱਚ ਵਸ ਜਾਂਦਾ ਹੈ, ਸੱਚ ਤੋਂ ਮੁਰਾਦ ਹੈ ਸੱਚੇ ਨਾਮ ਦੀ। ਜਿਸ ਦੇ ਅੰਦਰ ਸੱਚਾ ਨਾਮ ਵਸ ਜਾਂਦਾ ਹੈ ਅਥਵਾ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਵਸ ਜਾਂਦਾ ਹੈ, ਸੱਚੇ ਸੱਚੀ ਸੋਏ, ਉਹ ਸੱਚੇ ਪੁਰਖ ਦੀ ਸੱਚੀ ਹੀ ਸੋਏ ਦਾ ਅਰਥ ਹੈ ਸੋਭਾ ਲੋਕ ਤੇ ਪ੍ਰਲੋਕ ਵਿੱਚ ਹੁੰਦੀ ਹੈ।
ਸੱਚ ਮਿਲੇ ਸੇ ਨਾ ਵਿਛੜੇ ਤਿਨ ਨਿਜ ਘਰ ਵਾਸਾ ਹੋਏ।
ਜਿਹੜੇ ਗੁਰਮੁਖ ਪਿਆਰੇ ਸੱਚ ਮਿਲੇ, ਸੱਚ ਦੇ ਨਾਲ ਮਿਲ ਗਏ ਨੇ, ਸੇ ਨਾ ਵਿਛੜਾ, ਉਹ ਕਦੀ ਵਿਛੜਦੇ ਨਹੀਂ। ਇੱਥੇ ਸੱਚ ਪਰਮਾਤਮਾ ਦਾ ਵਾਚਕ ਹੈ। ਜਿਹੜੇ ਉਹ ਸੱਚੇ ਵਾਹਿਗੁਰੂ ਦੇ ਨਾਲ ਮਿਲ ਗਏ, ਉਹ ਕਦੇ ਵਿਛੜਦੇ ਨਹੀਂ। ਜਿਵੇਂ ਕੋਈ ਨਦੀ ਸਮੁੰਦਰ ਵਿੱਚ ਰਲ ਕੇ ਫਿਰ ਉਹਦੇ ਨਾਲੋਂ ਵਿਛੜ ਨਹੀਂ ਸਕਦੀ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਇੱਕ ਵਾਰੀ ਉਹਦੇ ਨਾਲ ਮਿਲ ਗਏ, ਫਿਰ ਨਹੀਂ ਉਹ ਵਿਛੜਦੇ। ਤਿੰਨ ਨਿਜ ਘਰ ਵਾਸਾ ਹੋਏ, ਅਤੇ ਫਿਰ ਉਹਨਾਂ ਦਾ ਆਪਣੇ ਅਸਲੀ ਘਰ ਦੇ ਵਿੱਚ ਨਿਵਾਸ ਹੁੰਦਾ ਹੈ। ਅਸਲੀ ਘਰ ਕੀ ਹੈ? ਵਾਹਿਗੁਰੂ ਦੇ ਚਰਨ ਨੇ। ਅਸਲੀ ਘਰ ਵਾਹਿਗੁਰੂ ਦਾ ਸੱਚਖੰਡ ਹੈ, ਉੱਥੇ ਹੀ ਉਹਨਾਂ ਗੁਰਮੁਖਾਂ ਦਾ ਵਾਸਾ ਹੋ ਜਾਂਦਾ।
ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ। ਰਹਾਓ ਸ਼ਬਦ ਮਿਲੈ ਸੋ ਮਿਲ ਰਹਾ, ਜਿਸਨੂੰ ਆਪੇ ਲੈ ਮਿਲਾਏ।
ਰਹਾਓ ਬਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਮਿਲੈ ਸੋ ਮਿਲ ਰਹੇ। ਗੁਰਮੁਖੋ, ਜਿਹੜਾ ਗੁਰੂ ਕੇ ਸ਼ਬਦ ਦੇ ਵਿੱਚ ਮਿਲਿਆ ਰਹਿੰਦਾ ਅਤੇ ਉਹੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਦਾ ਹੈ। ਸ਼ਬਦ ਮਿਲੈ ਸੋ ਮਿਲ ਰਹੇ, ਜਿਹੜਾ ਸ਼ਬਦ ਨਾਲ ਜੁੜਦਾ ਹੈ ਉਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਦਾ। ਅਤੇ ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਉੱਥੇ ਵੀ ਜ਼ੋਰ ਨਹੀਂ ਚੱਲਦਾ, ਜਿਸਨੂੰ ਆਪੇ ਲਏ ਮਿਲਾਏ, ਜਿਸਨੂੰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੇ, ਤੇ ਫਿਰ ਉਹੀ ਉਹਨੂੰ ਮਿਲ ਸਕਦਾ ਹੈ।
ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ।
ਵਾਹਿਗੁਰੂ ਨੂੰ ਛੱਡ ਕੇ ਜੇ ਸਾਡਾ ਹੋਰ ਦੂਜੇ ਪਾਸੇ ਪ੍ਰੇਮ ਲੱਗਿਆ ਹੋਇਆ ਨਾ, ਤੇ ਦੂਜੇ ਪਾਸੇ ਪ੍ਰੇਮ ਕਰਕੇ ਵੀ ਕੋਈ ਨਹੀਂ ਮਿਲ ਸਕਦਾ। ਜਿਹੜਾ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪ੍ਰੇਮ ਕਰ ਰਿਹਾ ਹੈ, ਫਿਰ ਆਵੇ ਜਾਏ, ਉਹ ਤੇ ਭਾਈ ਮੁੜ ਮੁੜ ਕੇ ਆਉਂਦਾ ਜਾਂਦਾ ਹੀ ਰਹਿੰਦਾ, ਭਾਵ 84 ਦੇ ਵਿੱਚ ਹੀ ਜੂਨਾਂ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ।
ਸਭ ਮੈਂ ਇੱਕ ਵਰਤਦਾ ਇੱਕੋ ਰਿਹਾ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਰਿਆਂ ਦੇ ਵਿੱਚ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਤਦਾ ਹੈ, ਇੱਕੋ ਰਿਹਾ ਸਮਾਏ, ਅਤੇ ਇੱਕੋ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ 'ਤੇ ਬਾਹਰ ਵੀ ਵਸ ਰਿਹਾ ਹੈ। ਇਹਦਾ ਮਤਲਬ ਇਹ ਆ ਵੀ ਸਭ ਦੇ ਅੰਦਰ ਵੀ ਉਹੀ ਵਸ ਰਿਹਾ ਹੈ ਅਤੇ ਬਾਹਰ ਵੀ ਉਹੀ ਵਾਹਿਗੁਰੂ ਪਰਮੇਸ਼ਰ ਸਮਾ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ ਸਭ ਦੇ ਅੰਦਰ ਵੀ ਤੇ ਬਾਹਰ ਵੀ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ।
ਲੋ ਜਿਸ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਦਿਆਲ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਸੋ ਗੁਰਮੁਖ ਨਾਮ ਸਮਾਏ। ਉਹ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਅਤੇ ਜਿਹੜਾ ਨਾਮ ਦੇ ਵਿੱਚ ਲੀਨ ਹੋ ਗਿਆ ਅਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਾ ਕੇ ਵੀ ਅਭੇਦ ਹੋ ਜਾਂਦਾ ਹੈ।
ਪੜ ਪੜ ਪੰਡਤ ਜੋਤ ਕੀ ਬਾਤ ਕਰੇ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੂਜੇ ਪਾਸੇ ਕੁਛ ਐਸੇ ਵੀ ਵਿਦਵਾਨ ਲੋਕ ਨੇ, ਪੰਡਤ ਨੇ, ਅਤੇ ਜੋਤਕੀ ਦਾ ਅਰਥ ਹੈ ਜਿਹੜੇ ਜੋਤਸ਼ੀ ਨੇ, ਆ ਜਿਹੜੇ ਕਈ ਤਰ੍ਹਾਂ ਦੇ ਟੇਵੇ ਲਾ ਲਾ ਕੇ ਲੋਕਾਂ ਨੂੰ ਦੱਸਦੇ ਨੇ ਵੀ ਤੁਹਾਡੇ 'ਤੇ ਸਾੜ ਸਤੀ ਆਉਣ ਵਾਲੀ ਹੈ, ਤੁਹਾਡੇ 'ਤੇ ਰਾਹੂ ਕੇਤੂ ਦਾ ਚੱਕਰ ਚੱਲ ਰਿਹਾ ਹੈ, ਤੁਹਾਡੇ ਉੱਤੇ ਆਹ ਕੋਈ ਹੁਣ ਮੁਸੀਬਤ ਆਵੇਗੀ। ਹਜ਼ੂਰ ਕਹਿੰਦੇ ਪੜ ਪੜ ਪੰਡਤ ਜੋਤ ਕੀ, ਜਿਹੜੇ ਬੜੇ ਬੜੇ ਪੰਡਿਤ ਵਿਦਵਾਨ ਨੇ ਅਤੇ ਜੋਤਸ਼ੀ ਲੋਕ ਨੇ, ਉਹ ਵੀ ਸ਼ਾਸਤਰ ਨੂੰ, ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ, ਵਿਦਿਆ ਨੂੰ ਪੜ੍ਹ ਪੜ੍ਹ ਕੇ ਵਾਦ ਕਰਹਿ ਵਿਚਾਰ, ਉਹ ਵੀ ਭਾਈ ਆਪਸ ਵਿੱਚ ਵਾਦ ਦਾ ਅਰਥ ਹੈ ਚਰਚਾ ਕਰਦੇ ਨੇ, ਝਗੜਾ ਕਰਦੇ ਨੇ, ਪ੍ਰਸ਼ਨੋਤਰੀ ਵਿਚਾਰਾਂ ਕਰਦੇ ਨੇ। ਅਤੇ ਇਸ ਗੱਲ ਦੀ ਵਿਚਾਰ ਕਰਕੇ ਦੇਖੋ, ਅਥਵਾ ਜਿੰਨੇ ਵੀ ਪੰਡਿਤ ਨੇ ਅਤੇ ਜੋਤਸ਼ੀ ਨੇ, ਉਹ ਧਰਮ ਗ੍ਰੰਥਾਂ ਨੂੰ ਅਤੇ ਜੋਤਿਸ਼ ਦੇ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਉਹਦੇ ਉੱਤੇ ਅਮਲ ਨਹੀਂ ਕਰਦੇ, ਬਲਕਿ ਚਰਚਾ ਹੀ ਕਰਦੇ ਰਹਿੰਦੇ ਨੇ। ਅਤੇ ਬਸ ਇਹੀ ਵਿਚਾਰ ਉਹਨਾਂ ਦੇ ਬਾਰੇ ਸਤਿਗੁਰੂ ਨੇ ਦੱਸੀ ਹੈ।
ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ।
ਉਹਨਾਂ ਦੀ ਜਿਹੜੀ ਮਤ ਹੈ ਅਤੇ ਬੁੱਧੀ ਹੈ, ਭਵੀ ਦਾ ਅਰਥ ਹੈ ਉਹ ਤੇ ਪਾਈ ਪਾਉ ਗਈ ਹੈ, ਫਿਰ ਗਈ ਹੈ, ਨਾ ਬੁੱਝਈ, ਉਹ ਅਸਲੀ ਜਿਹੜਾ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਹੈ ਉਹਨੂੰ ਨਹੀਂ ਉਹ ਸਮਝ ਸਕਦੇ। ਕਿਉਂ? ਅੰਤਰ ਲੋਭ ਵਿਕਾਰ, ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਪੈਦਾ ਹੋ ਜਾਂਦਾ ਉਹਨਾਂ ਦੇ ਮਨ ਦੇ ਵਿੱਚ, ਵੀ ਮਾਇਆ ਇਕੱਠੀ ਕਰਨ ਦਾ ਇੱਕ ਖਿਆਲ ਪੈਦਾ ਹੋ ਜਾਂਦਾ ਹੈ। ਇਸੇ ਕਰਕੇ ਉਹ ਅਸਲੀਅਤ ਨੂੰ ਨਹੀਂ ਸਮਝਦੇ, ਨਾ ਹੀ ਕਿਸੇ ਨੂੰ ਸਹੀ ਗੱਲ ਦੱਸਦੇ ਨੇ, ਅਤੇ ਬਲਕਿ ਉਹ ਆਪਣਾ ਮਨੋਰਥ ਸਿੱਧ ਕਰਨ ਦੇ ਵਾਸਤੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਰਹਿੰਦੇ ਨੇ। ਜਿਵੇਂ ਆਮ ਤੌਰ 'ਤੇ ਮਹਾਂਪੁਰਖ ਸੁਣਾਉਂਦੇ ਸਨ ਵੀ ਇਹਨਾਂ ਜੋਤਸ਼ੀ ਪੰਡਤਾਂ ਦਾ ਕਿਹੋ ਜਿਹਾ ਸੁਭਾਵ ਹੁੰਦਾ ਹੈ, ਰਾਹੂ ਕੇਤੂ ਦੋਏ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆਵੇ ਛੇਤੀ। ਇਹ ਕਹਿੰਦੇ ਨੇ ਵੀ ਇੱਕ ਤਾਂ ਵੀ ਸਾਡਾ ਜਿਹੜਾ ਕੰਮ ਧੰਦਾ ਉਹ ਇਸੇ ਤਰ੍ਹਾਂ ਹੀ ਚੱਲਦਾ ਹੈ, ਰਾਹੂ ਕੇਤੂ ਤਾਂ ਦੋ ਸਾਡੇ ਬੈਲ ਨੇ, ਅਤੇ ਸਾੜ ਸਦੀ ਸਾਡੀ ਖੇਤੀ ਫਸਲ ਬੀਜੀ ਹੋਈ ਹੈ। ਭਾਵ ਇਹ ਹੈ ਵੀ ਜਦੋਂ ਕਿਸੇ ਨੂੰ ਕਹਿ ਦਈਏ ਨਾ ਤੇਰੇ 'ਤੇ ਰਾਹੂ ਕੇਤੂ ਨਾਰਾਜ਼ ਹੈ, ਉਸੇ ਵੇਲੇ ਆਦਮੀ ਘਬਰਾ ਜਾਂਦਾ ਹੈ, ਅਤੇ ਫਿਰ ਉਹਦੇ ਕੋਲੋਂ, ਉਹਨਾਂ ਕੋਲੋਂ ਉਪਾਓ ਪੁੱਛਦਾ ਹੈ, ਫਿਰ ਕਿਸੇ ਨੂੰ ਕਹਿ ਤੇਰੇ 'ਤੇ ਤਾਂ ਸਾੜ ਸਤੀ ਆਉਣ ਵਾਲੀ ਹੈ, ਅਤੇ ਇਸ ਤਰ੍ਹਾਂ ਦੇ ਉਹ ਡਰਾਬੇ ਦੇ ਕੇ ਲੋਕਾਂ ਨੂੰ ਪਹਿਲਾਂ ਡਰਾਉਂਦੇ ਨੇ, ਅਤੇ ਡਰਾ ਕੇ ਫਿਰ ਉਹਨਾਂ ਨੂੰ ਲੁੱਟਦੇ ਸੁੱਟਦੇ ਨੇ। ਰਾਹੂ ਕੇਤੂ ਦੋ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆਵੇ ਛੇਤੀ। ਫਿਰ ਉਹ ਪੱਤਰੀ ਕੱਢ ਕੇ ਬੈਠ ਜਾਂਦੇ ਨੇ, ਲਓ ਹੁਣ ਅਸੀਂ ਤੁਹਾਨੂੰ ਟੇਵਾ ਲਾ ਕੇ ਦੱਸਦੇ ਹਾਂ, ਅਤੇ ਉਹ ਪੱਤਰੀ ਕਹਿੰਦੇ ਸਾਡੀ ਬੜੀ ਸ਼ਿਕਾਰਨ ਹੈ, ਅਤੇ ਉਹ ਸ਼ਿਕਾਰ ਨੂੰ ਬੜੀ ਛੇਤੀ ਮਾਰ ਕੇ ਲਿਆਉਂਦੀ ਹੈ। ਇਹ ਜਿਹੜੇ ਜੋਤਸ਼ੀ ਲੋਕ ਨੇ, ਆ ਬੜੇ ਬੜੇ ਪੰਡਿਤ ਅਤੇ ਸੈਜਦ ਪੀਰ ਵਰਗੇ, ਅਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਇਸ਼ਤਿਹਾਰ ਵੀ ਦਿੰਦੇ ਨੇ, ਬਈ ਉਹ ਸਾਰਿਆਂ ਦਾ ਇਹੀ ਕੰਮ ਹੈ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ। ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਹੁੰਦਾ, ਉਹ ਲੋਭ ਲਾਲਚ ਦੇ ਵਸ ਅਤੇ ਲੋਕਾਂ ਨੂੰ ਪਾਈ ਉਹ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਵਿੱਚ ਪਾਉਂਦੇ ਨੇ। ਉਹਨਾਂ ਦੀ ਆਪਣੀ ਮਤ ਬੁੱਧ ਵੀ ਫਿਰ ਜਾਂਦੀ ਹੈ, ਉਹ ਅਸਲੀ ਪਰਮਾਰਥ ਦੇ ਸਿਧਾਂਤ ਨੂੰ ਨਹੀਂ ਸਮਝ ਸਕਦੇ। ਉਹ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਦੇ ਪਾਸੋਂ ਧਨ ਹੀ ਇਕੱਠਾ ਕਰਦੇ ਰਹਿੰਦੇ ਹਨ।
ਲੱਖ 84 ਭਰਮ ਦੇ ਭਰਮ ਭਰਮ ਹੋਏ ਖੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਤੇ 84 ਲੱਖ ਜੂਨਾਂ ਦੇ ਵਿੱਚ ਭਰਮਦੇ ਰਹਿੰਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਭਰਮ ਭਰਮ ਹੋਏ ਖੁਆਰ। ਵੀ ਉਹ ਭਰਮ ਦੇ ਵਿੱਚ ਭਰਮ ਭਰਮ ਕੇ ਹੋਏ ਖੁਆਰ ਆਪ ਵੀ ਖੁਆਰ ਹੁੰਦੇ ਨੇ ਤੇ ਦੂਸਰਿਆਂ ਨੂੰ ਵੀ ਖੁਆਰ ਕਰਦੇ ਹਨ।
ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੇ ਪਹਿਲਾਂ ਹੀ ਕੋਈ ਐਸਾ ਪਾਪ ਰੂਪੀ ਕਰਮ ਕੀਤਾ ਹੋਇਆ ਜਿਸ ਕਰਕੇ ਉਹਨਾਂ ਦੀ ਹੁਣ ਵੀ ਮੱਤ ਫਿਰੀ ਹੋਈ ਹੈ। ਉਹ ਸਿੱਧੇ ਪਾਸੇ ਨਹੀਂ ਲੱਗਦੇ, ਨਾ ਹੀ ਕਿਸੇ ਨੂੰ ਲਾਉਂਦੇ ਨੇ। ਲੋਕਾਂ ਨੂੰ ਡਰਾ ਕੇ ਭਰਮ ਭੁਲੇਖਿਆਂ ਵਿੱਚ ਪੈ ਕੇ ਲੁੱਟਦੇ ਖਸੁੱਟਦੇ ਨੇ। ਕੋਈ ਪਹਿਲਾਂ ਮਾੜਾ ਹੀ ਲੇਖ ਲਿਖਿਆ ਹੋਇਆ ਉਹਨਾਂ ਦਾ, ਜਿਸ ਕਰਕੇ ਹੁਣ ਵੀ ਉਹ ਇਹੋ ਜਿਹੇ ਕੰਮ ਕਰ ਰਹੇ ਹਨ ਅਤੇ ਫਿਰ ਉਹੋ ਜਿਹਾ ਹੀ ਫਲ ਉਹਨਾਂ ਨੂੰ ਭੋਗਣਾ ਪੈਂਦਾ। ਕੋਈ ਨਾ ਮੇਟਣ ਹਾਰ, ਜੋ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਹੈ ਨਾ, ਉਹਨੂੰ ਕੋਈ ਮੇਟਣ ਵਾਲਾ ਨਹੀਂ ਜੰਮਿਆ।
ਸਤਿਗੁਰ ਕੀ ਸੇਵਾ ਗਾਖੜੀ ਸਰ ਦੀਜੈ ਆਪ ਗਵਾਏ।
ਲਓ ਭਾਈ ਸਤਿਗੁਰੂ ਕਹਿੰਦੇ ਤੁਸੀਂ ਹੋਰ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਜਿਹੜੇ ਆ ਪੀਰਾਂ ਅਤੇ ਪੰਡਤਾਂ ਅਤੇ ਜੋਤਸ਼ੀਆਂ ਕੋਲ ਧੱਕੇ ਖਾਂਦੇ ਫਿਰਦੇ ਹੋ, ਤੁਸੀਂ ਆ ਕੇ ਸਤਿਗੁਰੂ ਦੀ ਸੇਵਾ ਕਰੋ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਸਤਿਗੁਰ ਕੀ ਸੇਵਾ ਗਾਖੜੀ। ਭਾਈ ਸਤਿਗੁਰੂ ਦੀ ਸੇਵਾ ਕਰਨੀ ਗਾਖੜੀ ਦਾ ਅਰਥ ਹੈ ਬਹੁਤ ਕਠਿਨ ਹੈ, ਬੜੀ ਬੇਖਮ ਹੈ। ਉਹ ਕਿਉਂ? ਸਿਰ ਦੀਜੈ ਆਪ ਗੁਆਏ। ਜੇ ਅਸੀਂ ਗੁਰੂ ਦੀ ਸੇਵਾ ਕਰਨੀ ਹੈ ਆਪਣਾ ਸਿਰ ਦੇਣਾ ਪੈਂਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜੇ ਸਤਿਗੁਰੂ ਦੀ ਸੇਵਾ ਕਰਨੀ ਹੈ ਪਹਿਲਾਂ ਸਿਰ ਦੇਣਾ ਪੈਂਦਾ ਹੈ, ਅਤੇ ਨਾਲ ਹੀ ਆਪ ਗਵਾਏ ਅਤੇ ਸਿਰ ਦੇ ਕੇ ਵੀ ਆਪਾ ਪਾਵ ਹੰਕਾਰ ਗਵਾਉਣਾ ਪੈਂਦਾ ਹੈ।
ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੈ ਸਭ ਥਾਏ।
ਭਾਈ ਜਿਹੜਾ ਵੀ ਗੁਰਸਿੱਖ ਮਾਈ ਪਾਈ ਸ਼ਬਦ ਮਿਲ ਹੈ, ਜੋ ਗੁਰੂ ਦਾ ਹੁਕਮ ਹੈ ਗੁਰਬਾਣੀ ਦੁਆਰਾ, ਜੋ ਸਾਨੂੰ ਆਗਿਆ ਮਿਲ ਰਹੀ ਹੈ, ਸ਼ਬਦ ਮਿਲ ਹੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਿਲ ਜਾਂਦਾ ਹੈ ਜਾਂ ਗੁਰੂ ਕੇ ਸ਼ਬਦ ਦੇ ਵਿੱਚ ਮਿਲ ਜਾਂਦਾ ਹੈ ਤਾਂ ਹਰ ਮਿਲੇ ਉਹਨੂੰ ਭਾਈ ਵਾਹਿਗੁਰੂ ਪਰਮੇਸ਼ਰ ਵੀ ਮਿਲ ਜਾਂਦਾ। ਜਿਹੜਾ ਸ਼ਬਦ ਦੇ ਨਾਲ ਜੁੜ ਜਾਂਦਾ ਉਹਨੂੰ ਪਰਮੇਸ਼ਰ ਵੀ ਮਿਲ ਜਾਂਦਾ। ਸੇਵਾ ਪਵੇ ਸਭ ਥਾਂ, ਅਤੇ ਫਿਰ ਉਹਦੀ ਕੀਤੀ ਹੋਈ ਸੇਵਾ ਘਾਲਣਾ ਸਾਰੀ ਥਾਂ ਪੈ ਜਾਂਦੀ ਹੈ, ਦਰਗਾਹੇ ਪ੍ਰਵਾਨ ਹੋ ਜਾਂਦੀ ਹੈ।
ਪਾਰਸ ਪਰਸ ਹੈ ਪਾਰਸ ਹੋਏ ਜੋਤੀ ਜੋਤ ਸਮਾਏ।
ਲਓ ਹਜ਼ੂਰ ਕਹਿੰਦੇ ਭਾਈ ਸਤਿਗੁਰੂ ਪਾਰਸ ਨੇ, ਅਤੇ ਸਤਿਗੁਰੂ ਐਸੇ ਪਾਰਸ ਨੇ ਉਹਨਾਂ ਨੂੰ ਪਰਸ ਕੇ ਪਾਰਸ ਹੀ ਬਣ ਜਾਈਦਾ। ਪਾਰਸ ਪਰਸ ਹੈ ਪਾਰਸ ਹੋਏ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੇਵਾ ਕਰਕੇ ਗੁਰੂ ਪਦਵੀ ਪ੍ਰਾਪਤ ਕੀਤੀ ਸੀ। ਇਸੇ ਲਈ ਕਹਿੰਦੇ ਸਤਿਗੁਰੂ ਐਸੇ ਪਾਰਸ ਨੇ ਜਿਨ੍ਹਾਂ ਦੀ ਚਰਨ ਛੋਹ ਨੂੰ ਪ੍ਰਾਪਤ ਕਰਕੇ ਇਹ ਮਨੁੱਖ ਪਾਰਸ ਹੀ ਹੋ ਜਾਂਦਾ ਹੈ। ਜਿਹੜਾ ਆਮ ਪਾਰਸ ਹੈ ਉਹ ਸੱਤ ਧਾਤਾਂ ਨੂੰ ਤਾਂ ਸੋਨਾ ਬਣਾ ਸਕਦਾ, ਪਰ ਧਾਤਾਂ ਨੂੰ ਪਾਰਸ ਨਹੀਂ ਬਣਾ ਸਕਦਾ। ਅਤੇ ਗੁਰੂ ਵਿੱਚ ਵੱਡੀ ਸਿਫਤ ਹੈ, ਉਹ ਐਸਾ ਪਾਰਸ ਹੈ, ਉਸ ਪਾਰਸ ਨੂੰ ਪਰਸ ਕੇ ਪਾਰਸ ਹੀ ਹੋ ਜਾਂਦਾ। ਜੋਤੀ ਜੋਤ ਸਮਾਏ, ਅਤੇ ਫਿਰ ਉਹਦੀ ਜਿਹੜੀ ਅੰਦਰਲੀ ਜੋਤ ਆਤਮਾ ਹੈ ਉਸ ਪਰਮ ਜੋਤ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੀ ਹੈ।
ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ।
ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਮੱਥੇ 'ਤੇ ਕੋਈ ਚੰਗਾ ਲੇਖ ਲਿਖਿਆ ਹੁੰਦਾ ਹੈ ਅਤੇ ਫਿਰ ਉਹਨਾਂ ਨੂੰ ਹੀ ਸੱਚੇ ਸਤਿਗੁਰੂ ਆ ਕੇ ਮਿਲਦੇ ਨੇ। ਪੂਰੇ ਗੁਰੂ ਦੀ ਸ਼ਰਨ ਵਿੱਚ ਵੀ ਹਰ ਕੋਈ ਨਹੀਂ ਆ ਸਕਦਾ, ਅਤੇ ਨਾ ਹੀ ਪੂਰਾ ਗੁਰੂ ਹਰ ਕਿਸੇ ਨੂੰ ਮਿਲ ਸਕਦਾ ਹੈ। ਜਿਨ੍ਹਾਂ ਦੇ ਮੱਥੇ 'ਤੇ ਕੋਈ ਚੰਗਾ ਲੇਖ ਲਿਖਿਆ ਹੋਵੇ, ਚੰਗਾ ਭਾਗ ਲਿਖਿਆ ਹੋਵੇ, ਭਾਈ ਉਹਨੂੰ ਹੀ ਆ ਕੇ ਸਤਿਗੁਰੂ ਮਿਲਦੇ ਹਨ।
ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਐਵੇਂ ਨਾ ਹਰ ਵੇਲੇ ਹਾਏ ਮੈਂ ਭੁੱਖਾ ਮਰ ਗਿਆ, ਮੈਂ ਭੁੱਖਾ ਮਰ ਗਿਆ, ਇਹ ਨਾ ਕਰਿਆ ਕਰ, ਆਪਦੀ ਭੁੱਖ ਨਾ ਦਿਖਾਇਆ ਕਰ। ਕਿਉਂਕਿ ਹਰ ਆਦਮੀ ਦਾ ਮਨ ਤਾਂ ਹਰ ਵੇਲੇ ਭੁੱਖਾ ਹੀ ਰਹਿੰਦਾ ਹੈ ਨਾ, ਜਿੰਨਾ ਮਰਜ਼ੀ ਮਿਲ ਜਾਵੇ ਮਨ ਹੀ ਕਿਸੇ ਦਾ ਰੱਜਿਆ। ਮਨ ਭੁੱਖਾ ਭੁੱਖਾ ਮਤ ਕਰੇ। ਹਜ਼ੂਰ ਕਹਿੰਦੇ ਐ ਮਨਾ ਵੀ ਮੈਂ ਭੁੱਖਾ ਹਾਂ, ਮੈਂ ਭੁੱਖਾ ਹਾਂ, ਮੈਨੂੰ ਆਹ ਚੀਜ਼ ਦੀ ਲੋੜ ਹੈ, ਇਸ ਤਰ੍ਹਾਂ ਦੀਆਂ ਗੱਲਾਂ ਮਤ ਕਰਿਆ ਕਰ। ਮਤ ਤੂੰ ਕਰੇ ਹੈ ਪੁਕਾਰ, ਅਤੇ ਮਤਾ ਕਿਸ ਅੱਗੇ ਜਾ ਕੇ ਫਰਿਆਦ ਕਰਿਆ ਕਰ ਵੀ ਮੈਂ ਬੜਾ ਦੁਖੀ ਹਾਂ, ਮੈਨੂੰ ਆਹ ਚੀਜ਼ ਦੀ ਲੋੜ ਹੈ, ਮੈਨੂੰ ਆਹ ਦੇ ਦਿਓ, ਮੈਨੂੰ ਉਹ ਦੇ ਦਿਓ। ਐਵੇਂ ਨਾ ਪੀਰਾਂ ਫਕੀਰਾਂ ਅੱਗੇ ਜਾ ਜਾ ਕੇ ਪੁਕਾਰਾਂ ਕਰਿਆ ਕਰ।
ਲੱਖ ਚੌਰਾਸੀ ਜਿਨ ਸ੍ਰੀ ਸਭ ਸਹਿ ਦੇ ਆਧਾਰ।
ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਰੱਖ ਜਿਸਨੇ 84 ਲੱਖ ਜੂਨਾਂ ਸ੍ਰੀ ਦਾ ਅਰਥ ਹੈ ਸਿਰਜੀਆਂ ਨੇ। ਆ 84 ਲੱਖ ਜੂਨਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਬਣਾਈਆਂ ਨੇ, ਸਭ ਸਹਿ ਦੇ ਆਧਾਰ। ਉਹ ਵਾਹਿਗੁਰੂ ਸਾਰਿਆਂ ਨੂੰ ਆਧਾਰ ਦੇ ਰਿਹਾ ਹੈ। ਸਾਰਿਆਂ ਨੂੰ ਆਹਾਰ ਦੇ ਰਿਹਾ ਹੈ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਤੂੰ ਉਸ 'ਤੇ ਭਰੋਸਾ ਰੱਖ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਕ ਹੈ ਤਿੰਨਾਂ ਪੇ ਰੋਜੀ ਦੇ। ਸਤਿਗੁਰੂ ਤਾਂ ਕਹਿੰਦੇ ਨੇ ਉਹ ਪੱਥਰਾਂ ਵਿੱਚ ਕੀੜੇ ਪੈਦਾ ਕਰਕੇ ਜਦੋਂ ਉਹਨਾਂ ਨੂੰ ਰਿਜ਼ਕ ਦੇ ਸਕਦਾ ਹੈ, ਸਾਨੂੰ ਕਿਉਂ ਨਹੀਂ ਦੇਵੇਗਾ? ਸਿਰ ਭਰੋਸੇ ਦੀ ਕਮੀ ਹੈ।
ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਨਿਰਭਉ ਭੈ ਤੋਂ ਰਹਿਤ ਹੈ ਅਤੇ ਹਮੇਸ਼ਾ ਲਈ ਦਇਆ ਦਾ ਘਰ ਹੈ, ਸਭਨਾ ਕਰਦਾ ਸਾਰ। ਜਿਤਨੇ ਵੀ ਜੀਵ ਜੰਤ ਨੇ ਸਾਰਿਆਂ ਦੀ ਸਾਰ ਸੰਭਾਲ ਵੀ ਉਹੀ ਕਰਦਾ ਹੈ। ਆਹ ਵੇਖ ਲਓ, ਹਜ਼ੂਰ ਨੇ ਬਾਣੀ ਵਿੱਚ ਲਿਖਿਆ, 42 ਲੱਖ ਜੀ ਜਲਮੈ ਹੋਤੇ। 42 ਲੱਖ ਕਿਸਮ ਦੇ ਜੀਵ ਤਾਂ ਸਮੁੰਦਰ ਦੇ ਵਿੱਚ ਨੇ, ਅਤੇ ਉਹਨਾਂ ਨੂੰ ਵੀ ਵਾਹਿਗੁਰੂ ਸੰਭਾਲਦਾ ਹੈ ਨਾ, ਅਤੇ ਬਾਕੀ ਜਿਹੜੇ ਹੋਰ ਥਾਵਾਂ 'ਤੇ ਨੇ ਸਾਨੂੰ ਤਾਂ ਪਤਾ ਵੀ ਨਹੀਂ ਲੱਗ ਸਕਦਾ, ਉਹਨਾਂ ਦੀ ਸਾਰ ਸੰਭਾਲ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਹੈ।
ਨਾਨਕ ਗੁਰਮੁਖ ਬੁੱਝਿਆ ਪਾਈਐ ਮੋਖ ਦੁਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਗੁਰਮੁਖ ਬੁੱਝਿਆ ਪਾਈ, ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਨੂੰ ਸਮਝੀਦਾ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ, ਉਹ ਪਰਮ ਪਿਤਾ ਹੈ, ਉਹੀ ਸਭ ਦੀ ਸੰਭਾਲ ਕਰਦਾ ਹੈ, ਉਹੀ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਅਤੇ ਜਦੋਂ ਇਸ ਗੱਲ ਨੂੰ ਸਮਝ ਲਈਏ, ਪਾਈਐ ਮੋਖ ਦੁਆਰ, ਅਤੇ ਭਾਈ ਫਿਰ ਮੋਖ ਦੁਆਰ ਦਾ ਅਰਥ ਹੈ ਗਿਆਨ ਵੀ ਪ੍ਰਾਪਤ ਹੋ ਜਾਂਦਾ। ਜਦੋਂ ਗੁਰੂ ਦੀ ਕਿਰਪਾ ਦੁਆਰਾ ਉਸ ਪਰਵਤਗਾਰ ਨੂੰ ਸਮਝ ਲਈਏ, ਅਤੇ ਫਿਰ ਮੋਖ ਦੁਆਰ, ਮੁਕਤੀ ਦਾ ਦੁਆਰ ਕੀ ਗਿਆਨ, ਉਹ ਵੀ ਪ੍ਰਾਪਤ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਵਹਿਮਾਂ ਭਰਮਾਂ ਤੋਂ ਕੱਢ ਕੇ ਸਾਨੂੰ ਸਤਿਗੁਰੂ ਦੀ ਸੇਵਾ ਕਰਨ ਦੀ ਸਿੱਖਿਆ ਬਖਸ਼ਿਸ਼ ਕੀਤੀ ਹੈ, ਅਤੇ ਆਪਾਂ ਇਸ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੁੱਝਿਐ ਪਾਈਐ ਮੋਖ ਦੁਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।